ਜੇ ਤਾਂ ਚੰਗਾ ਮਿਲ ਗਿਆ ਖਾਣ ਨੂੰ, ਚੰਗਾ ਰਾਸ਼ਨ ਮਿਲ ਗਿਆ, ਚੰਗਾ ਪੈਸਾ ਮਿਲ ਗਿਆ, ਚੰਗਾ ਕੰਮ ਚੱਲ ਗਿਆ, ਫਿਰ ਤਾਂ ਗੁਰੂ ਗ੍ਰੰਥ ਸਾਹਿਬ ਬੜੇ ਚੰਗੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌ ਨੇ ਦਾਵੈ ਤਾਏ, ਸਭ ਕੁਝ ਕਰਦਾ ਫਿਰ ਤਾਂ। ਤੇ ਜੇ ਮਾੜਾ ਜਿਹਾ ਕੰਮ ਡਾਊਨ ਹੋ ਗਿਆ, ਰੋਟੀ ਘੱਟ ਮਿਲੀ, ਕੱਪੜਾ ਕੁਪੜਾ ਹੋਰ ਕੁਛ ਹੋ ਗਿਆ, ਫਿਰ ਮੰਦਾ ਮੰਦਾ ਹੋਏ, ਮੰਦਾ ਹੋ ਗਿਆ ਕੰਮ ਤਾਂ ਮੰਦਾ ਹੋ, ਕਿਆ ਗੁਰੂ ਘਰ ਚ ਰਿਹਾ ਹੀ ਨੀ ਕੁਛ, ਇੱਥੇ ਹੁਣ ਕੋਈ ਸ਼ਕਤੀ ਨੀ ਹੈਗੀ, ਬਾਣੀ ਚ ਵੀ ਕਾਹਦੀ ਸ਼ਕਤੀ ਹੈ, ਐਵੇਂ ਫੋਕਟ ਗੱਲਾਂ ਨੇ, ਹੁਣ ਤਾਂ ਗੁਰਦੁਆਰਿਆਂ ਚ ਹੈ ਹੀ ਕੱਖ ਨੀ ਗਾ। ਜੇ ਤਾਂ ਤੇਰੇ ਘਰੇ ਚੰਗਾ ਪਹੁੰਚ ਗਿਆ ਖਾਣ ਨੂੰ ਤਾਂ ਗੁਰਦੁਆਰਾ ਚੰਗਾ ਹੋ ਗਿਆ, ਤੇ ਜੇ ਤੇਰੇ ਘਰੇ ਚੰਗਾ ਨਹੀਂ ਪਹੁੰਚਿਆ ਤਾਂ ਗੁਰਦੁਆਰਾ ਮਾੜਾ ਹੋ ਗਿਆ। ਉਹ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਮੇਰੇ ਵੱਲ ਦੇਖੋ, ਮੇਰੇ ਵੱਲ ਲੱਕ ਨੂੰ ਪਰਨਾ ਮੰਨ ਕੇ ਮੈਂ ਸੇਵਾ ਚ ਖੜਾ ਰਿਹਾ। ਜੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਪੁਰਖਾ ਮਾਰ ਛਾਲ ਗੰਦੇ ਚਲੇ, ਮੈਂ ਮਾਰੀ ਨੀ, ਕਿਆ ਮੈਂ ਮੁਰਦਾ ਨੀ ਖਾਧਾ, ਕਿਆ ਮੈਂ ਹਰ ਬਚਨ ਨੀ ਗੁਰੂ ਨਾਨਕ ਦੇਵ ਜੀ ਦਾ ਮੰਨਿਆ, ਕਿਆ ਮੈਂ ਸੁੰਨ ਹੋ ਕੇ ਨੀ ਸਰਦਿਆਂ ਚ ਡਿੱਗਿਆ, ਕਿੰਨੀ ਘਾਲਣਾ ਘਾਲ ਕੇ ਗੁਰੂ ਅੰਗਦ ਦੇਵ ਜੀ ਇਸ ਪਦਵੀ ਤੇ ਆਏ ਨੇ। ਮਹਾਰਾਜ ਕਹਿੰਦੇ ਮੈਂ ਸਾਰਿਆਂ ਨਾਲੋਂ ਵੱਡਾ ਰੱਬ ਦਾ ਪ੍ਰੇਮੀ, ਗੁਰੂ ਨਾਨਕ ਦੇਵ ਜੀ ਦੇ ਪ੍ਰੇਮੀ ਬਣ ਕੇ ਦਿਖਾਇਆ। ਆਸਕ ਇਹੋ ਨਾ ਆਖੀ ਹੈ ਜੇ ਲੇਖਾ ਵਰਤਾ ਸੋਏ, ਜਿਹੜਾ ਬੰਦਾ ਗਿਣਤੀਆਂ ਮਿਣਤੀਆਂ ਚ ਵਰਤਦਾ ਮਹਾਰਾਜ ਕਹਿੰਦੇ ਉਹ ਨੀ ਮੰਨਿਆ ਜਾਂਦਾ ਪ੍ਰੇਮੀ ਆਸ਼ਕ, ਉਹ ਕਾਹਦਾ ਆਸ਼ਕ ਆ ਕਾਹਦਾ ਪ੍ਰੇਮੀ ਆ, ਗਿਣਤੀਆਂ ਮਿਣਤੀਆਂ ਕਰਦਾ ਰੱਬ ਨਾਲ, ਰੱਬ ਨਾਲ ਮੇਰੀਆਂ ਕੋਈ ਗਿਣਤੀਆਂ ਨਹੀਂ ਹੈ। ਮਹਾਰਾਜ ਕਹਿੰਦੇ ਗਿਣਤੀਆਂ ਮਿਣਤੀਆਂ ਛੱਡ ਦਿਓ, ਇਹ ਗਿਣਤੀਆਂ ਮਿਣਤੀਆਂ ਦਾ ਅਰਥ ਹੋਰ ਤਰ੍ਹਾਂ ਹੈ। ਹੁਣ ਆਪਾਂ ਕਹਾਂਗੇ ਪਾਠ ਚ ਨੀ ਗਿਣਤੀ ਕਰਨੀ, ਪਤਾ ਮੈਨੂੰ ਵੀ ਹੈ, ਜਾਂ ਤਾਂ ਤੁਸੀਂ ਕਹੋ ਵੀ ਅਸੀਂ ਬਹੁਤ ਬੜੇ ਭਗਤਾਂ, ਅਸੀਂ ਬੜੇ ਅਵਸਥਾ ਦੇ ਮਾਲਕ ਹੋ ਗਏ, ਤਾਂ ਸਮਝਾਇਆ ਕਰੋ ਇਸ ਗੱਲ ਨੂੰ। ਸ਼ੁਰੂ ਵਿੱਚ ਨਵੇਂ ਬੱਚੇ ਨੂੰ ਲਾਉਣ ਲਈ ਤਾਂ ਆਪਾਂ ਨੂੰ ਥੋੜਾ ਜਿਹਾ ਉਹਨੂੰ ਗਿਣਤੀ ਦੇਣੀ ਪੈਂਦੀ ਹੈ, ਗਿਣਤੀ ਮਿਣਤੀ। ਉਹ ਗਿਣਤੀ ਮਿਣਤੀ ਦਾ ਮਤਲਬ ਹੁੰਦਾ ਹੈ ਕਿ ਗਿਣਤੀਆਂ ਮਿਣਤੀਆਂ ਕਰਨ ਦਾ ਇੱਕ ਹੋਰ ਹਿਸਾਬ ਹੁੰਦਾ, ਬਈ ਮੈਂ ਮਹਾਰਾਜ ਨੂੰ 10 ਰੁਪਏ ਦਿੰਦਾ, ਸਤਿਗੁਰੂ ਇਹਦੇ ਵੱਟੇ 1000 ਦੇਣ, ਗਿਣਤੀਆਂ ਮਿਣਤੀਆਂ ਰੱਖਣੀਆਂ ਰੱਬ ਦੇ ਨਾਲ। ਉਹ ਗਿਣਤੀਆਂ ਮਿਣਤੀਆਂ ਆਪਾਂ ਨੇ ਉਹ ਨਹੀਂ ਰੱਖਣੀਆਂ, ਦੂਸਰੇ ਪ੍ਰਕਾਰ ਦੀਆਂ। ਬਾਣੀ ਪੜ੍ਹਨ ਵੇਲੇ, ਪਾਠ ਕਰਨ ਵੇਲੇ ਜਿੰਨਾ ਵੱਧ ਤੋਂ ਵੱਧ ਮਰਜ਼ੀ ਪਾਠ ਕਰੋ, ਮਾਲਾ ਇਸੇ ਕਰਕੇ ਬਣੀ ਹੋਈ ਆ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਹੁਣ ਸ੍ਰੀ ਹਜ਼ੂਰ ਸਾਹਿਬ ਕਾਫੀ ਨਿਤਨੇਮ ਕੀਤਾ, ਬਭੌਰ ਸਾਹਿਬ 10ਵੇਂ ਪਾਤਸ਼ਾਹ ਨੇ 13 ਮਹੀਨੇ 13 ਦਿਨ 13 ਘੜੀਆਂ 13 ਪਲਾਂ ਦੇ ਵਿੱਚ ਚੌਪੀ ਸਾਹਿਬ ਦਾ 1 ਲੱਖ ਪਾਠ ਕੀਤਾ। ਉਹ ਕਿਉਂ ਕੀਤਾ ਗਿਣਤੀ ਚ? ਗੁਰੂ ਨਾਨਕ ਦੇਵ ਜੀ ਨੇ ਲੱਖੀ ਜੰਗਲ ਚ 1.25 ਲੱਖ ਜਪਜੀ ਸਾਹਿਬ ਕਿਉਂ ਕੀਤਾ, ਤੇ ਪੁਰਾਣੇ ਸਿੰਘ ਸਾਰੇ ਹੀ 25-25 ਜਪਜੀ ਸਾਹਿਬ ਦੇ ਪਾਠ ਕਿਉਂ ਕਰਦੇ ਸੀ? ਉਹਨਾਂ ਕੋਲ ਗਿਣਤੀ ਰੱਖੀ ਹੋਈ ਸੀ, ਉਹਦਾ ਮਤਲਬ ਉਹ ਗਿਣਤੀ ਨਹੀਂ। ਇਹ ਗਿਣਤੀਆਂ ਇਹ ਹੈ ਕਿ ਲੇਖੇ ਚ ਵਰਤਣਾ, ਬਈ ਦੇ 1000 ਰੁਪਿਆ ਕਮਾਇਆ, 100 ਰੁਪਈਆ ਦਸਵੰਧ ਕੱਢਿਆ, ਬਸ। ਜੇ ਉਹਨੂੰ ਕਹੀ ਤੂੰ ਐਂ ਕਰ, ਐਤਕੀ 100 ਦੀ ਜਗ੍ਹਾ 125 ਕੱਢ ਦੇ, ਨਾ ਨਾ ਮੈਨੂੰ ਤਾਂ 10ਵਾਂ ਹਿੱਸੇ ਕਿਹਾ ਮਹਾਰਾਜ ਨੇ। ਇਹ ਹੁੰਦਾ ਲੇਖੇ ਚ ਵਰਤਣਾ, ਗਿਣਤੀਆਂ ਮਿਣਤੀਆਂ ਚ ਵਰਤਣਾ, ਐਨ ਟਾਈਮ ਦੀ ਵਰਤੋਂ ਕਰਨੀ। ਮਹੱਲਾ ਦੂਜਾ, ਸਲਾਮ ਜਵਾਬ ਦੋਵੇਂ ਕਰੇ। ਮਹਾਰਾਜ ਕਹਿੰਦੇ ਹੁਣ ਜਿਹੜਾ ਬੰਦਾ ਸਲਾਮ ਵੀ ਕਰਦਾ, ਮੱਥਾ ਟੇਕਦਾ, ਤੇ ਅੱਗੇ ਆ ਕੇ ਜਵਾਬ ਵੀ ਦਿੰਦਾ, ਜੇ ਮਹਾਰਾਜ ਕਹਿੰਦੇ ਆਹ ਬਚਨ ਮੰਨ ਭਾਈ, ਕਹਿੰਦੇ ਮਹਾਰਾਜ ਇੰਨਾ ਥੋੜਾ ਮੈਂ ਮੱਥਾ ਟੇਕਣ ਆ ਗਿਆ ਗੁਰਦੁਆਰੇ, ਬਾਕੀ ਮੰਨਣਾ ਮੰਨਣਾ ਮੈਂ ਕੁਛ ਨਹੀਂ ਹੈਗਾ। ਇੱਥੇ ਕਿਤੇ ਵੋਟਾਂ ਪੈਂਦੀਆਂ, ਅਸੀਂ ਗਿਣਤੀ ਕਰਨੀ। ਮਹਾਰਾਜ ਕਹਿੰਦੇ ਵੀ ਤੇਰੀ ਇੱਥੇ ਗਿਣਤੀ ਵਾਸਤੇ ਤਾਂ ਸੱਦਿਆ ਤੈਨੂੰ, ਅਸੀਂ ਤਾਂ ਇਹ ਕਹਿੰਦੇ ਹਾਂ ਮੱਥਾ ਵੀ ਟੇਕ ਤੇ ਬਚਨ ਵੀ ਮੰਨ, ਪਰ ਤੂੰ ਕਹਿੰਦਾ ਮੈਂ ਮੱਥਾ ਹੀ ਇਕੱਲਾ ਟੇਕਣਾ, ਮੈਂ ਬਚਨ ਕੋਈ ਨਹੀਂ ਮੰਨਣਾ ਤੁਹਾਡਾ। ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ। ਕਹਿੰਦੇ ਉਹ ਤਾਂ ਮੁੱਢ ਤੋਂ ਹੀ ਭੁੱਲਿਆ ਜਾਪਦਾ ਬੰਦਾ, ਜਦੋਂ ਬੰਦੇ ਕੋਲ ਮੁੱਢਲਾ ਹੀ ਅਸੂਲ ਹੈ ਨਹੀਂ, ਪਹਿਲਾਂ ਹੀ ਅਸੂਲ ਹੈ ਨਹੀਂ, ਪਹਿਲੀ ਗੱਲ ਹੀ ਹੈ ਨਹੀਂ, ਉਹ ਬੰਦਾ ਕਾਮਯਾਬ ਕਿਵੇਂ ਹੋ ਸਕਦਾ? ਸੋ ਇਸ ਕਰਕੇ ਹਰੇਕ ਫਾਰਮ ਭਰਦੇ ਹਾਂ ਆਪਾਂ ਜ਼ਿੰਦਗੀ 'ਚ, ਸਭ ਤੋਂ ਪਹਿਲਾਂ ਉੱਥੇ ਲਿਖਿਆ ਹੁੰਦਾ ਹੈ ਐਪਲੀਕੇਸ਼ਨ ਦੇਣ ਵਾਲੇ ਦਾ ਨਾਮ। ਜੇ ਆਪਾਂ ਨਾਮ ਹੀ ਛੱਡ ਦਈਏ ਤੇ ਬਾਕੀ ਸਾਰਾ ਕੁਝ ਭਰ ਦਈਏ, ਰੋਲ ਨੰਬਰ ਵੀ ਛੱਡ ਦਈਏ, ਤਾਂ ਕਹਿਣ ਵਾਲਾ ਤਾਂ ਕਹੇਗਾ ਵੀ ਤੂੰ ਆਪਣਾ ਨਾਮ ਤਾਂ ਇਹ 'ਚ ਭਰਿਆ ਨਹੀਂ ਕਿਤੇ, ਤੇਰਾ ਰੋਲ ਨੰਬਰ ਵੀ ਇਹਦੇ 'ਚ ਹੈ ਨਹੀਂ। ਮੁੱਖ ਚੀਜ਼ ਮਹਾਰਾਜ ਕਹਿੰਦੇ ਨਾਮ ਹੁੰਦੀ। ਇਸੇ ਪ੍ਰਕਾਰ ਜਿਹੜਾ ਬੰਦਾ ਸਲਾਮ ਜਵਾਬ ਦੋਨੋਂ ਕਰਦਾ, ਉਹਦਾ ਉਹਨੂੰ ਤਾਂ ਮਤਲਬ ਕਿ ਅਸੂਲ ਦਾ ਪਤਾ ਹੀ ਨਹੀਂ ਕਿ ਮੱਥਾ ਟੇਕਣ ਦਾ ਮਤਲਬ ਕੀ ਹੈ, ਗੱਲ ਮੰਨਣੀ। ਕੋਈ ਬੰਦਾ ਆ ਕੇ ਗੋਡੀ ਹੱਥ ਲਾਉਂਦਾ, ਪੈਰੀ ਹੱਥ ਲਾਉਂਦਾ, ਕੋਈ ਮੱਥਾ ਟੇਕਦਾ, ਤੇ ਫਿਰ ਅੱਗੇ ਜਵਾਬ ਵੀ ਦੇ ਦੇਵੇ ਮੈਂ ਨੀ ਕੰਮ ਕਰਦਾ। ਮਹਾਰਾਜ ਕਹਿੰਦੇ ਉਹਦਾ ਫਾਇਦਾ ਕੀ, ਫਿਰ ਤੂੰ ਪੈਰੀ ਹੱਥ ਲਾਉਂਦਾ, ਗੋਡੀ ਹੱਥ ਲਾਉਂਦਾ ਫਿਰਦਾ, ਇਹਦਾ ਮਤਲਬ ਤੂੰ ਪਖੰਡ ਕਰਦਾ। ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਮਹਾਰਾਜ ਕਹਿੰਦੇ ਤੇਰਾ ਮੱਥਾ ਟੇਕਣਾ, ਤੇਰਾ ਜਵਾਬ ਦੇਣਾ, ਸਭ ਗੱਲਾਂ ਕੂੜੀਆਂ। ਇਹ ਗੱਲ ਕੋਈ ਤੇਰੀ ਥਾਂ ਨੀ ਪੈਣੀ, ਕਿਤੇ ਪ੍ਰਵਾਨ ਨੀ ਹੋਣੀ, ਇਹ ਤਾਂ ਫਜ਼ੂਲ ਦੀਆਂ ਗੱਲਾਂ ਨੇ। ਇਸ ਕਰਕੇ ਆ ਤੈਨੂੰ ਸਿੱਖਿਆ ਦਈਏ। ਸਿੱਖਿਆ ਗੁਰੂ ਨਾਨਕ ਦੇਵ ਜੀ ਦਿੰਦੇ ਨੇ ਪੌੜੀ ਦੇ ਵਿੱਚ। ਪੌੜੀ ਜਿੱਥੇ ਹੈ ਸੁੱਖ ਪਾਈ ਹੈ, ਸੋ ਸਾਹਿਬ ਸਦਾ ਸੰਭਾਲੀ ਹੈ। ਮੰਮੇ ਦੇ ਪੈਰ ਨੂੰ ਭਾਰਾ ਕਰਨ ਲਈ ਥੋੜਾ ਜਿਹਾ ਹਲੰਤ ਲਾਈ, ਸੰਭਾਲੀ ਹੈ। ਆਪਾਂ ਨੂੰ ਬੋਲਣ 'ਚ ਕੀ ਫਰਕ ਪੈਂਦਾ, ਸੰਭਾਲੀ ਹੈ ਜੀ ਜਗ੍ਹਾ ਸੰਭਾਲੀ ਹੈ ਕਹਿ ਦਿਓ। ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਦੀ ਸੇਵਾ ਕਰਨੇ ਕਰਕੇ ਤੈਨੂੰ ਆਤਮਕ ਆਨੰਦ ਮਿਲਦਾ, ਉਸ ਵਾਹਿਗੁਰੂ ਦਾ ਹਮੇਸ਼ਾ ਨਾਮ ਜਪ, ਸੰਭਾਲ ਕਰ, ਉਹਦੀ ਯਾਦ ਕਰ, ਆਪਣੇ ਮਨ ਦੇ ਸੁਰਤ ਸੰਭਾਲ। ਆਪਾਂ ਕਹਿੰਦੇ ਉਹ ਤੂੰ ਸੁਰਤ ਸੰਭਾਲ ਆਪਣੀ, ਕੀ ਕਰਦਾ ਤੂੰ? ਇਸੇ ਪ੍ਰਕਾਰ ਨਾਮ ਦੀ ਸਾਂਭ ਸੰਭਾਲ ਕਰ, ਨਾਮ ਜਪ। ਉਹਦੀ ਸੇਵਾ ਕੀ ਹੈ? ਨਾਮ ਜਪਣਾ। ਇਹ ਪੱਕੇ ਅਸੂਲ ਨੇ ਵੀ ਜਿੱਤ ਕੀਤਾ ਪਾਈ ਆਪਣਾ ਸਾਕਾਲ ਬੁਰੀ ਕਿਉਂ ਘਾਲੀ ਹੈ, ਬੁਰੀ ਘਾਲ ਕਿਉਂ ਕਰਦਾ ਜਿਹਦੇ ਕਰਕੇ ਆਪਣਾ ਕੀਤਾ ਹੋਇਆ ਤੈਨੂੰ ਮਿਲਣਾ, ਫਿਰ ਕਿਉਂ ਇਹ ਜੀ ਘਾਲ ਨਾ ਕਰਦਾ? ਤੈਨੂੰ ਪਤਾ ਕਿ ਮੈਨੂੰ ਇਹਦੇ ਵੱਟੇ ਚ ਮਾੜਾ ਮਿਲੇਗਾ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਹੈ। ਮਾੜਾ ਨਾ ਕਰ, ਪਹਿਲਾਂ ਸੋਚ ਲੈ, ਦੇਖ ਲੈ ਇਹਦਾ ਨੁਕਸਾਨ ਹੈ। ਸਤਿਗੁਰੂ ਕਹਿੰਦੇ ਜਦ ਤੈਨੂੰ ਪਤਾ ਹੈ ਕਿ ਮੂਹਰੇ ਟੋਆ ਤਾਂ ਕਿਉਂ ਜਾਂਦਾ, ਮੂਹਰੇ ਡਿੱਗਦਾ ਕਿਉਂ ਹੈ? ਜਦ ਤੈਨੂੰ ਪਤਾ ਹੈ ਕਿ ਕੁਰਹਿਤ ਹੈ ਕਿਉਂ ਕਰਦਾ? ਤੈਨੂੰ ਪਤਾ ਨਹੀਂ ਇਹ ਕੁਰਹਿਤ ਹੈ, ਇਹ ਗੁਰੂ ਘਰ ਚ ਮੈਨੂੰ ਮਨਾ ਹੈ, ਮੈਂ ਇਹ ਕਰਨੀ ਨਹੀਂ ਹੈ, ਫਿਰ ਜ਼ਬਰਦਸਤੀ ਕਰਦਾ? ਸਮਝਾਉਣ ਤੇ ਵੀ ਨਹੀਂ ਸਮਝਦੇ, ਉਲਟਾ ਸਾਨੂੰ ਸਮਝਾਉਂਦੇ ਨੇ। ਤੁਸੀਂ ਜ਼ਿਆਦਾ ਆ ਗਏ, ਤੁਹਾਨੂੰ ਬਹੁਤਾ ਪਤਾ, ਕਿਸੇ ਵੀ ਗੱਲ ਦਾ ਪਤਾ? ਕਿਸੇ ਗੱਲ ਦਾ ਵੀ ਨਹੀਂ ਪਤਾ ਹੈ। ਪਤਾ ਨਹੀਂ ਉੱਥੋਂ ਕਿਤੇ ਕੋਈ ਕਿਤਾਬ ਲੈ ਕੇ ਪੜ੍ਹ ਲਈ, ਜਾਂ ਉੱਥੋਂ ਕਿਤੋਂ ਕੋਈ ਗੱਲ ਸੁਣ ਲਈ, ਉਸੇ ਗੱਲ ਨੂੰ ਛੱਜ ਚ ਪਾ ਕੇ ਛੰਡੀ ਜਾਂਦੇ ਨੇ, ਆਹ ਗੱਲ ਐ ਆ ਗੱਲ ਐ ਆ। ਜਦੋਂ ਤੱਕ ਤੁਸੀਂ ਕਿਸੇ ਐਸੇ ਗੁਰਮੁਖ ਦੀ ਸੰਗਤ ਨਹੀਂ ਕਰਦੇ ਜਿਹੜਾ ਜਿਹਦਾ ਡਾਇਰੈਕਟ ਲਿੰਕ ਅਕਾਲ ਪੁਰਖ ਵਾਹਿਗੁਰੂ ਨਾਲ ਹੈ, ਜਿਹਨੂੰ ਦਸਵੇਂ ਪਾਤਸ਼ਾਹ ਨਾਲ ਪਿਆਰ ਹੈ, ਮਹਾਰਾਜ ਜੀ ਨੂੰ ਦਰਸ਼ਨ ਦਿੰਦੇ ਹੋਣ, ਜਿਹਦੇ ਅੰਦਰ ਪ੍ਰਕਾਸ਼ ਹੋਵੇ, ਉਦੋਂ ਤੱਕ ਸਹੀ ਤੌਰ ਤੇ ਗੁਰਮਤ ਦੀਆਂ ਲੀਹਾਂ ਤੇ ਆਪਾਂ ਚੱਲ ਹੀ ਨਹੀਂ ਸਕਦੇ। ਬਾਕੀ ਲਿਖਾਰੀ ਜਿੰਨਾ ਕੁਛ ਮਰਜ਼ੀ ਲਿਖੀ ਜਾਣ, ਉਹ ਤਾਂ ਆਪਣੇ ਦਿਮਾਗ ਦੀ ਕਾਢ ਉਹਨਾਂ ਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੰਦਾ ਮੂਲ ਨਾ ਕੀਚੇ, ਉੱਕਈ ਨਾ ਮੰਦਾ ਕਰੋ, ਦੇ ਲੰਮੀ ਨਦਰ ਨਿਹਾਲੀ ਹੈ। ਦੂਰ ਅੰਦੇਸ਼ੀ ਹੋਣਾ ਚਾਹੀਦਾ, ਲੰਮੀ ਨਦਰ ਨਾਲ ਸੋਚੋ, ਲੰਬੀ ਵਿਚਾਰ ਕਰੋ ਕਿ ਇਹਦਾ ਆਉਣ ਵਾਲੇ ਸਮੇਂ ਵਿੱਚ ਮੈਨੂੰ ਕਿੰਨਾ ਫਾਇਦਾ ਕਿੰਨਾ ਨੁਕਸਾਨ ਹੈ। ਲੰਮੀ ਨਦਰ ਨਾਲ ਸੋਚੋ ਬੈਠ ਕੇ, ਨੇੜਾ ਦਿਸੈ ਮਾਤ ਲੋਕ ਤੁਧ ਸੁੱਝੈ ਦੂਰ। ਕਹਿੰਦੇ ਮਹਾਰਾਜ ਕਹਿੰਦੇ ਦੁਨੀਆਂ ਨੂੰ ਤਾਂ ਆਪਣਾ ਘਰ ਹੀ ਦਿਖਦਾ ਜਾਂ ਆਪਣਾ ਮੂੰਹ ਦਿਖਦਾ ਲੋਕਾਂ ਨੂੰ, ਜੋ ਆਉਂਦਾ ਮੇਰੇ ਮੂੰਹ ਚ ਪੈ ਜਾਵੇ, ਜਿਹੜਾ ਕੱਪੜਾ ਮੈਂ ਪਾ ਲਵਾਂ, ਇਹ ਚੀਜ਼ਾਂ ਮੈਂ ਖਾ ਲਵਾਂ, ਇਹ ਚੀਜ਼ਾਂ ਮੈਂ ਪਹਿਨ ਲਵਾਂ। ਕਦੇ ਸੋਚਿਆ ਦੁਨੀਆਂ ਬਾਰੇ, ਕਦੇ ਕਿਸੇ ਹੋਰ ਬਾਰੇ, ਕਿਸੇ ਗਰੀਬ ਬਾਰੇ? ਮਹਾਰਾਜ ਕਹਿੰਦੇ ਆਪਣਾ ਹੀ ਸੋਚਦੇ ਹੋ ਤੁਸੀਂ, ਲੰਮੀ ਨਜ਼ਰ ਨਾਲ ਨਿਹਾਲ ਕੇ ਨਹੀਂ ਦੇਖਦੇ, ਕਦੇ ਤੱਕਿਆ ਨਹੀਂ ਵੀ ਇਸ ਕੰਮ ਦਾ ਕੀ ਲਾਭ ਹੈ। ਕੁਝ ਦਾਨ ਕਰੀਏ, ਕੁਝ ਪੁੰਨ ਕਰੀਏ, ਕੋਈ ਭਲਾ ਕਰੀਏ, ਕੋਈ ਦਸਵੰਧ ਕੱਢੀਏ, ਕੋਈ ਚੰਗੇ ਕੰਮ ਕਰਨ ਦਾ ਹਮੇਸ਼ਾ ਨਿਸ਼ਾਨਾ ਰੱਖੋ। ਮਹਾਰਾਜ ਕਹਿੰਦੇ ਉਹ ਜੇ ਤੁਹਾਨੂੰ ਵੀ ਲਾਭ ਹੈ, ਜਿਉਂ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਲੀ ਹੈ, ਉਹ ਹੈ ਜਿਹਾ ਸੰਸਾਰੀ ਖੇਡ ਦਾ ਪਾਸਾ ਢਾਲ ਲਓ, ਜਿਵੇਂ ਸਾਹਿਬ ਦੇ ਨਾਲ ਆਪਾਂ ਅੱਗਿਓਂ ਹਾਰ ਕੇ ਨਾ ਖੜੀਏ ਆਪਣੀ ਜ਼ਿੰਦਗੀ ਦੀ ਬਾਜ਼ੀ ਨੂੰ। ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤਣਾ ਹੈ, ਪਾਸਾ ਢਾਲਣਾ ਹੈ, ਭਾਵ ਸੁਭਾਅ ਬਦਲਣਾ ਪਵੇਗਾ, ਆਦਤਾਂ ਬਦਲਣੀਆਂ ਨੇ। ਪਾਸਾ ਢਾਲਣ ਦਾ ਮਤਲਬ ਹੈ ਉਹੋ ਜਿਹਾ ਪਾਸਾ ਢਾਲੋ, ਜਿਹੜਾ ਪਾਸਾ ਮਾੜਾ ਹੈ ਉਹ ਪਾਸਾ ਛੱਡ ਦਿਓ, ਚੰਗੇ ਪਾਸੇ ਨੂੰ ਗ੍ਰਹਿਣ ਕਰ ਲਓ। ਜਦੋਂ ਆਪਾਂ ਨੂੰ ਦਿਖਦਾ ਹੈ ਕਿ ਗੱਲ ਮਾੜੀ ਹੈ, ਸਤਿਗੁਰੂ ਕਹਿੰਦੇ ਉਹਦਾ ਤਿਆਗ ਕਰ ਦਿਓ। ਕਿਛ ਲਾਹੇ ਉੱਪਰ ਘਾਲੀ ਹੈ, ਜਦੋਂ ਵੀ ਘਾਲਣਾ ਹੋਵੇ ਨਾ, ਸੋ ਘਾਲ ਸਾ ਘਾਲ ਬੁਰੀ ਕਿਉਂ ਘਾਲੀ ਹੈ, ਇੱਕ ਤੇ ਆ ਗਿਆ, ਇੱਕ ਹੈ ਕਿਛ ਲਾਹੇ ਉੱਪਰ ਘਾਲੀ ਹੈ। ਬੁਰੀ ਘਾਲ ਵਾਸਤੇ ਘਾਲਣਾ ਕਰੋ, ਮਾੜੇ ਕੰਮ ਲਈ ਕਿਉਂ ਘਾਲਣਾ ਕਰਦੇ ਹੋ, ਬੇਅਰਥ ਜਾਵੇਗੀ। ਕਿਛ ਲਾਹੇ ਉੱਪਰ ਘਾਲੀ ਹੈ, ਕੁਛ ਰੱਬ ਦੇ ਨਾਮ ਦਾ ਲਾਹਾ ਲੈਣ ਲਈ ਘਾਲਣਾ ਕਰੋ।
ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ, ਕੁਛ ਲਾਹਾ ਲਵੋ ਪਿਆਰਿਓ, ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਸਤਿਗੁਰੂ ਕਹਿੰਦੇ ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਬੇਗ ਧਾਇਆ, ਸਸਤ ਵੱਖਰ ਤੂੰ ਕਿੰਨਾ ਨਾਹੀ, ਪਾਪੀ ਵਾਧਾ ਰੇ ਨਾਇਆ। ਲਾਹੇ ਨੂੰ ਕਿਉਂ ਢਿੱਲਾ ਪਏ ਨੇ? ਜਦੋਂ ਹੀ ਤੈਨੂੰ ਕਹਿੰਦੇ ਲਾਹੇ ਦੀ ਗੱਲ, ਉਦੋਂ ਹੀ ਸੌਣ ਲੱਗ ਜਾਂਦਾ, ਨੀਂਦ ਆ ਜਾਂਦੀ ਹੈ, ਸਰੀਰ ਸੁਸਤ ਪੈ ਜਾਂਦਾ। ਜਦੋਂ ਕਹਿੰਦੇ ਮਾੜਾ ਕੰਮ, ਜਦ ਹੀ ਸਾਵਧਾਨ ਹੋ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਕਿਛ ਲਾਹੇ ਉੱਪਰ ਘਾਲੀ ਹੈ, ਜੇ ਮਿਹਨਤ ਕਰਨੀ ਹੋਈ ਹੈ ਜ਼ਿੰਦਗੀ ਵਿੱਚ ਤਾਂ ਕੁਛ ਲਾਹੇ ਉੱਪਰ ਮਿਹਨਤ ਕਰੋ, ਘਾਟੇ ਉੱਤੇ ਮਿਹਨਤ ਨਾ ਕਰੋ। ਜਿਹੜੇ ਕੰਮ 'ਚ ਘਾਟਾ ਪੈਂਦਾ ਉਹ ਮਿਹਨਤ ਨਾ ਕਰੋ, ਆਓ ਲਾਹੇ ਦੇ ਉੱਪਰ ਘਾਲਣਾ ਕਰਦੇ ਮਿਲ ਕੇ। ਵਾਹ। ਸਲੋਕ ਮਹੱਲਾ ਦੂਜਾ। ਚਾਕਰ ਲੱਗਾ ਚਾਕਰੀ ਨਾਲੇ ਗਾਰਬ ਵਾਦ ਚਾਕਰ, ਕਿਸੇ ਦੇ ਘਰ ਨੌਕਰੀ ਕਰਦਾ, ਚਾਕਰ ਲੱਗਾ ਚਾਕਰੀ, ਕਿਸੇ ਥਾਂ ਤੇ ਨੌਕਰੀ ਕਰਦਾ, ਕਿਤੇ ਵੀ ਕੋਈ ਬੰਦਾ ਨੌਕਰੀ ਕਰਦਾ, ਉਹ ਜਾ ਕੇ ਆਪਣੇ ਮਾਲਕ ਦੇ ਨਾਲ ਗਰਬ ਹੰਕਾਰ ਵਿੱਚ ਆਕੜ ਕੇ ਖੜੇ, ਫਿਰ ਬਾਅਦ ਝਗੜਾ ਕਰੇ ਉਹਦੇ ਨਾਲ। ਸੋ ਮਹਾਰਾਜ ਕਹਿੰਦੇ ਇਹ ਕਿਹੜਾ ਨੌਕਰ ਆ ਗਿਆ, ਮਾਲਕ ਹੈ ਕਿ ਨੌਕਰ ਹੈ, ਇਹ ਖੜਾ ਕਿਵੇਂ? ਮਲਕ ਭਾਗੋ ਦੀ ਤਰ੍ਹਾਂ ਆਕੜ ਕੇ ਖੜਾ। ਦੇਖੀ ਨੀ ਆਪਾਂ ਗੁਰੂ ਨਾਨਕ ਦੇਵ ਜੀ ਦੀ ਫੋਟੋ, ਇੱਕ ਪਾਸੇ ਭਾਈ ਲਾਲੋ ਗਲ 'ਚ ਪਰਨਾ ਪਾ ਕੇ ਝੁੱਕ ਕੇ ਖੜਾ, ਇੱਕ ਪਾਸੇ ਮਲਕ ਭਾਗੋ ਆਕੜ ਕੇ ਖੜਾ। ਸੋ ਮਹਾਰਾਜ ਕਹਿੰਦੇ ਇਹ ਤਾਂ ਤੂੰ ਅਕੜੇਵੇਂ ਵਿੱਚ ਆਇਆ ਫਿਰਦਾ, ਸਿੱਖ ਹੈ ਅਖੇ ਊਂ ਮੈਂ ਗੁਰੂ ਘਰ ਦਾ ਚਾਕਰ ਹੈ, ਹਮ ਲਾਲੇ ਗੋਲੇ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸਿੱਖੀ ਨਹੀਂ ਕਮਾਈ ਜਾਣੀ, ਇਸ਼ਾਰਾ ਤਾਂ ਸਿੱਖਾਂ ਵੱਲ ਹੈ। ਇੱਕ ਵੈਸੇ ਉਦਾਹਰਣ ਦਿੱਤੀ ਚਾਕਰ ਦੀ, ਖੜਦਾ ਕਿਵੇਂ ਭਾਈ? ਹੱਥ ਜੋੜ ਕੇ ਨੀਵਾਂ ਹੋ ਕੇ ਖੜ, ਹੰਕਾਰ ਨਾ ਕਰ ਇੱਥੇ ਆ ਕੇ, ਝਗੜਾ ਨਾ ਕਰ। ਸਤਿਗੁਰੂ ਨਾਲ ਕਾਹਦਾ ਝਗੜਾ? ਬਾਣੀ ਨਹੀਂ ਪੜ੍ਹਦਾ ਹੈ ਅਖੇ? ਮੈਂ ਬਹੁਤ ਅਮੀਰ ਜਾਦਾ, ਮੇਰੇ ਵਿੱਚ ਬੜੇ ਗੁਣ ਨੇ, ਆਪਣੇ ਆਪ ਨੂੰ ਜਣਾਈ ਤੁਰਿਆ ਜਾਂਦਾ ਹੈ, ਗੱਲਾਂ ਬਹੁਤ ਕਰਦਾ, ਉਹ ਪਸੰਦ ਨਹੀਂ ਆਉਂਦਾ ਸਤਿਗੁਰਾਂ ਨੂੰ, ਗੱਲਾਂ ਕਰੇ ਘਨੇਰੀਆਂ। ਮਹਾਰਾਜ ਕਹਿੰਦੇ ਘਨੇਰੀਆਂ ਗੱਲਾਂ ਕਰਦਾ ਆਪਣੇ ਮਾਲਕ ਨਾਲ ਨੌਕਰ, ਅੱਗਿਓਂ ਮੂੰਹ ਬਾੜ ਹੋਇਆ ਬੈਠਾ, ਡਰਦਾ ਨਹੀਂ ਹੈ, ਬਹੁਤਾ ਜ਼ਿਆਦਾ ਮੂਹਰੋਂ ਬੋਲਦਾ ਜਿਹੜਾ ਸਿੱਖ ਹੋ ਕੇ ਗੁਰਾਂ ਦੇ ਅੱਗੇ ਬੋਲਦਾ ਹੈ। ਜਿਵੇਂ ਅੱਜ ਦੇ ਸਿੱਖ ਨੇ ਉਹੀ ਸ਼ਰਮ ਲਾਹੀ ਹੋਈ ਹੈ, ਐਵੇਂ ਮੂੰਹ ਪਾਟੇ ਹੋਏ ਨੇ, ਹਰੇਕ ਹੀ ਬੋਲੀ ਜਾਂਦਾ। ਬੜੀ ਦੂਰ ਹਾਂ ਆਪਾਂ ਸਿੱਖੀ ਤੋਂ, ਬਹੁਤ ਦੂਰ ਹਾਂ ਸਤਿਗੁਰੂ ਤੇ ਸਿੱਖ। ਮਜਾਲ ਹੈ ਸਿੱਖ ਮੂਹਰੇ ਬੋਲ ਜੇ ਕੁਛ, ਤੇ ਇਉਂ ਕਹਿ ਜੇ ਆਹ ਕਿਉਂ ਆਹ ਕਿਉਂ ਆਹ ਕਿਉਂ। ਅੱਜ ਦਾ ਸਿੱਖ ਤੇ ਕਹਿੰਦਾ ਆਹ ਕਿਉਂ, ਅਮਰ ਜੀ ਕੀ ਲੋੜ ਹੈ, ਕਿਰਪਾਨ ਕਿਉਂ, ਕੰਘਾ ਕਿਉਂ? ਉਹ ਤੂੰ ਤਾਂ ਪਹਿਲਾਂ ਹੀ ਸਿੱਖੀ ਚੋਂ ਨਿਕਲਿਆ ਹੋਇਆ, ਜਿਹੜਾ ਤੂੰ ਕਿਉਂ ਕਿਉਂ ਕਰਦਾ ਹੈ, ਤੂੰ ਤਾਂ ਸਿੱਖ ਹੈ ਹੀ ਨਹੀਂ, ਅਸੀਂ ਤੈਨੂੰ ਸਿੱਖ ਹੀ ਨਹੀਂ ਮੰਨਦੇ। ਐਡੇ ਵੱਡੇ ਸਤਿਗੁਰੂ ਦੇ ਮੂਹਰੇ ਕੌਣ ਬੋਲ ਸਕਦਾ? ਗੱਲਾਂ ਕਰੇ ਘਨੇਰੀਆਂ, ਫਲਾਨੀ ਬਾਣੀ ਪੜ੍ਹਨ ਨਾਲ ਕੀ ਹੋ ਜਾਏਗਾ, ਉਹਦੇ ਨਾਲ ਕਿਆ ਹੋ ਜਾਏਗਾ? ਖਸਮ ਨਾ ਪਾਏ ਸਾਧ, ਖਸਮ ਅਕਾਲ ਪੁਰਖ ਦੇ ਸਵਾਦ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦਾ। ਵਾਹਿਗੁਰੂ ਦੇ ਸਾਧ ਪ੍ਰੇਮ ਜਿਹੜਾ ਹੈ, ਆਨੰਦ ਹੈ, ਰੰਗ ਹੈ, ਸਹਿਜ ਹੈ, ਇਹਨਾਂ ਸਾਰੀਆਂ ਅਵਸਥਾਵਾਂ ਤੋਂ ਬੰਦਾ ਬਹੁਤਾ ਗੱਲਾਂ ਕਰਨ ਵਾਲਾ ਖਾਲੀ ਰਹਿ ਜਾਂਦਾ, ਐਵੇਂ ਉੱਥੇ ਹੰਕਾਰ ਕਰਕੇ ਖੜਾ। ਭਲਾ ਗੁਰਦੁਆਰੇ ਆ ਕੇ ਹੁਣ ਤੈਨੂੰ ਮੁੱਛਾਂ ਨੂੰ ਵੱਟ ਦੇਣ ਦੀ ਕੀ ਲੋੜ, ਉੱਥੇ ਖੜ ਕੇ ਝਗੜਾ ਕਰਦਾ, ਐਸਾ ਨਹੀਂ ਹੈ ਉਸਾ ਨਹੀਂ। ਮਹਾਰਾਜ ਕਹਿੰਦੇ ਇਹ ਗੱਲਾਂ ਬੜੀਆਂ ਕਰਦੇ ਨੇ ਖੜ ਖੜ ਕੇ ਪਿੱਛੇ ਬਹਿ ਕੇ, ਗੱਲ ਤਾਂ ਆਪਣੇ ਤੇ ਹੀ ਆ ਜਾਣੀ ਘੁੰਮ ਘੁਮਾ ਕੇ, ਚਾਹੇ ਉਹ ਕਿਸੇ ਪਾਸੇ ਲਾਈ। ਮਹਾਰਾਜ ਨੇ ਕਹਿੰਦੇ ਫਿਰ ਤੁਹਾਨੂੰ ਤੁਸੀਂ ਲੱਭਦੇ ਹੋ ਸਵਾਦ ਆਨੰਦ, ਉਹ ਨਹੀਂ ਆਉਣਾ। ਤਾਂ ਮਹਾਰਾਜ ਤੁਸੀਂ ਕਿਰਪਾ ਕਰਕੇ ਧੰਨ ਗੁਰੂ ਅੰਗਦ ਦੇਵ ਜੀ ਸਾਨੂੰ ਦੱਸੋ। ਮਹਾਰਾਜ ਕਹਿੰਦੇ ਦੇਵ ਭਾਈ ਜੇ ਸਿੱਖ ਬਣਨਾ ਹੈ, ਆਪ ਗਵਾਏ ਸੇਵਾ ਕਰੇ, ਸੇਵਾ ਕਰੇ ਭਾਵਨਾ ਨਾਲ ਤੇ ਆਪਾ ਭਾਵ ਗਵਾ ਕੇ। ਮੈਂ ਤਾਂ ਕੁਛ ਨਹੀਂ ਹਾਂ ਜੀ, ਮੈਂ ਤਾਂ ਤੁਹਾਡਾ ਬੱਚਾ ਹਾਂ, ਭਲਾ ਜੀ, ਭੁੱਲਾ ਜੀ, ਭਾਣਾ ਜੀ, ਤੀਜੇ ਪਾਤਸ਼ਾਹ ਨੇ ਕਰਕੇ ਦਿਖਾਈ ਸੇਵਾ। ਧੰਨ ਗੁਰੂ ਅੰਗਦ ਦੇਵ ਮਹਾਰਾਜ, ਦੇਖ ਲਓ ਵੀ ਜਿੱਦਣ ਤੋਂ ਆ ਗਏ ਚਰਨਾਂ ਚ, ਨਾਲ ਦੇ ਜ਼ੋਰ ਲਾ ਹਟੇ ਵੀ ਅੱਗੇ ਜਾਣਾ ਦੇਵੀ ਦੇ ਚਾਲੇ ਨੂੰ, ਕਹਿੰਦੇ ਨਹੀਂ ਬਸ ਹੁਣ ਕਿਤੇ ਨਹੀਂ ਜਾਣਾ, ਹੁਣ ਮੈਨੂੰ ਸੱਚੇ ਸਤਿਗੁਰੂ ਮਿਲ ਪਏ ਨੇ। ਉਸ ਦਿਨ ਤੋਂ ਲੈ ਕੇ ਇੰਨੀ ਸੇਵਾ ਕੀਤੀ, ਇੰਨੀ ਸੇਵਾ ਕੀਤੀ, ਸਿਲਕੀ ਕੱਪੜੇ ਪਾਏ ਹੋਏ ਸੀ ਬੜੇ ਵਧੀਆ। ਇੱਥੇ ਆਪਣੇ ਕਿਸੇ ਦੇ ਸਿਲਕੀ ਕੱਪੜੇ ਪਾਏ ਹੋਣ, ਸੋਹਣੇ ਰੇਸ਼ਮ ਦੇ ਕੱਪੜੇ, ਤੇ ਫਿਰ ਕਾਰ ਸੇਵਾ ਵਾਲੇ ਮਹਾਂਪੁਰਸ਼ ਕਹਿਣ ਆ ਟੋਕਰੀ ਚੱਕ ਕੇ ਜਰਾ ਉੱਥੇ ਮਿੱਟੀ ਸੁੱਟ ਕੇ ਆਈ, ਆਪਾਂ ਕਹਾਂਗੇ ਮੇਰੇ ਕੱਪੜੇ ਖਰਾਬ ਹੋ ਜਾਣਗੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰੂ ਨਾਨਕ ਦੇਵ ਜੀ ਨੇ ਪਰਖਿਆ, ਘਾ ਚਿੱਕੜ ਦੇ ਵਿੱਚੋਂ ਪੱਟਿਆ ਘਾ, ਜਿਹਦੇ ਵਿੱਚ ਬਹੁਤ ਗੰਦਗੀ ਜੋ ਰਹੀ ਹੈ। ਦੇਖੀਏ ਤਾਂ ਸਹੀ, ਭਗਤੀ ਕਰਨ ਆਏ ਨੇ ਕਿ ਵੈਸੇ ਆਏ ਨੇ? ਆਪ ਗਵਾਏ, ਸੇਵਾ ਕਰੇ ਤਾਂ ਕਿਛ ਪਾਏ ਮਾਨ। ਉਹ ਚੁਕਾ ਦਿੱਤੀ ਪੰਡ ਸਿਰ ਦੇ ਉੱਤੇ, ਉਹ ਸਾਰਾ ਚਿੱਕੜ ਦਸਤਾਰ ਤੇ ਕੱਪੜਿਆਂ ਤੇ ਸਭ ਪੈ ਗਿਆ। ਪਿੱਛੇ ਪਿੱਛੇ ਆਪ ਵੀ ਆ ਗਏ ਨੇ। ਮਾਤਾ ਸੁਲੱਖਣੀ ਜੀ ਕਹਿੰਦੇ ਇਹ ਤਾਂ ਐਡੀ ਦੂਰੋਂ ਆਏ ਨੇ, ਖਡੂਰ ਸਾਹਿਬ ਤੋਂ ਚੱਲ ਕੇ ਲੂਣ ਲਿਆਏ ਨੇ ਸਵਾ ਮਨ ਸਿਰ ਤੇ ਰੱਖ ਕੇ, ਕਿੰਨੀ ਸ਼ਰਧਾ ਵਾਲੇ ਨੇ, ਸਿਲਕੀ ਵਸਤਰ ਪਾਏ, ਤੁਸੀਂ ਸਾਰੇ ਖਰਾਬ ਕਰ ਦਿੱਤੇ ਨੇ। ਮਹਾਰਾਜ ਕਹਿੰਦੇ ਨੇੜੇ ਹੋ ਕੇ ਦੇਖੋ, ਧਿਆਨ ਨਾਲ ਦੇਖੋ। ਜਦੋਂ ਮਾਤਾ ਸੁਲੱਖੀ ਨੇ ਨੇੜੇ ਹੋ ਕੇ ਦੇਖਿਆ, ਉਹ ਕੂੜਾ ਕਰਕਟ, ਉਹ ਗੰਦਗੀ ਨਹੀਂ ਹੈ, ਉਹ ਚੰਦਨ ਹੈ, ਕੇਸਰ ਹੈ, ਕਸਤੂਰੀ ਹੈ, ਉਹ ਜੋ ਖੁਸ਼ਬੂ ਆਉਂਦੀ ਹੈ, ਉਹ ਸਿਰ ਦੇ ਉੱਤੇ ਜਿਹੜੀ ਪੰਡ ਰੱਖੀ ਹੋਈ ਆ, ਉਹ ਬਹੁਤ ਵੱਡਾ ਸਿਰ ਦਾ ਛਤਰ ਬਣ ਗਿਆ ਹੈ। ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਟੋਕਰਾ ਚੱਕਿਆ ਸਿਰ ਤੇ ਮਿੱਟੀ ਦਾ, ਗੁਰੂ ਰਾਮਦਾਸ ਦੇ ਵੱਡੇ ਵਡੇਰੇ, ਚਾਚਾ, ਤਾਇਆ, ਹੋਰ ਕਈ ਪ੍ਰਕਾਰ ਦੇ ਰਿਸ਼ਤੇਦਾਰ ਇਕੱਠੇ ਹੋ ਕੇ ਗੁਰੂ ਅਮਰਦਾਸ ਜੀ ਨੂੰ ਕਹਿੰਦੇ, ਆਹ ਕੰਮ ਕਰਾਉਂਦੇ ਹੋ ਸਾਡੇ ਮੁੰਡੇ ਤੋਂ? ਅਸੀਂ ਤਾਂ ਆਪਣੇ ਬੱਚਿਆਂ ਨੂੰ ਕਦੇ ਮਿੱਟੀ ਨਹੀਂ ਚਕਾਈ, ਅਸੀਂ ਤਾਂ ਮਜ਼ਦੂਰ ਲਾਉਂਦੇ ਹਾਂ ਘਰੇ, ਅਸੀਂ ਸੋਢੀ ਹੁੰਦੇ ਹਾਂ ਸੋਢੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ, ਆਓ ਆਪਾਂ ਦੇਖਦੇ ਹਾਂ ਉਹਨਾਂ ਨੇ ਸਿਰ ਤੇ ਕੀ ਚੁੱਕਿਆ ਹੋਇਆ। ਗੁਰੂ ਅਮਰਦਾਸ ਜੀ ਉਹਨਾਂ ਸਾਰੇ ਬਜ਼ੁਰਗਾਂ ਨੂੰ ਲੈ ਕੇ ਚਲੇ ਗਏ ਬਾਉਲੀ ਸਾਹਿਬ ਦੇ ਵਿੱਚੋਂ, ਟੋਕਰਾ ਵੱਡਾ ਸਾਰਾ ਮਿੱਟੀ ਦਾ ਭਰਿਆ ਹੋਇਆ। ਕਹਿੰਦੇ ਉਹ ਦੇਖੋ ਟੋਕਰਾ। ਗੁਰੂ ਰਾਮਦਾਸ ਜੀ ਕਹਿੰਦੇ ਤੁਸੀਂ ਧਿਆਨ ਨਾਲ ਨਹੀਂ ਦੇਖਿਆ, ਦੇਖੋ ਤਾਂ ਸਿਰ ਦੇ ਉੱਤੇ ਕੀ ਝੂਲ ਰਿਹਾ। ਜਦੋਂ ਦੇਖਿਆ ਕਹਿੰਦੇ ਟੋਕਰਾ ਨਹੀਂ, ਇਹ ਦੀਨ ਦੁਨੀਆ ਦਾ ਛਤਰ ਹੈ, ਛਤਰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਆਪ ਗਵਾ ਕੇ ਸੇਵਾ ਕਰੇ ਉਹਨੂੰ ਕੁਛ ਮਾਣ ਮਿਲਦਾ, ਤਾਂ ਕਿਛ ਪਾਏ ਮਾਣ, ਤਾਂ ਕੁਛ ਮਾਣ ਦੀ ਪ੍ਰਾਪਤੀ ਹੋਣੀ ਹੈ। ਨੀਵਾਂ ਹੋ ਕੇ ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਜਿਹਦੇ ਨਾਲ ਲੱਗਿਆ ਨੌਕਰੀ ਤੇ, ਜਿਹਦੀ ਤੇ ਜਿਹਦੀ ਚਾਕਰੀ ਤੇ ਲੱਗਿਆ, ਜੇ ਉਹਦੇ ਨਾਲ ਮਿਲਿਆ, ਉਹਦੇ ਨਾਲ ਸੁਰ ਮਿਲਾ ਕੇ ਚੱਲੇ, ਉਹਦੇ ਨਾਲ ਮੇਲ ਮਿਲਾ ਕੇ ਚੱਲੇ, ਉਹ ਕਹੇ ਦਿਨ ਹੈ, ਹਾਂਜੀ ਦਿਨ ਹੈ, ਰਾਤ ਹੈ, ਰਾਤ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਆਏ ਗੁਰੂ ਨਾਨਕ ਦੇਵ ਦੇ ਚਰਨ ਸ਼ਰਨ, ਬਾਬਾ ਬੁੱਢਾ ਜੀ ਨੂੰ ਥੋੜੀ ਥੋੜੀ, ਕਿਉਂਕਿ ਜੀਵ ਕੋਟੀ ਵਿੱਚੋਂ ਨੇ ਨਾ, ਜੀਵ ਨੂੰ ਥੋੜਾ ਜਿਹਾ ਕੁਣਸ ਜੀ ਮਾੜੀ ਮਾੜੀ ਹੋ ਗਈ, ਹੈ ਇਹ ਕੱਲ ਆਏ ਨੇ ਹਲੇ, ਇਹਨਾਂ ਨੂੰ ਬੜਾ ਲਾਡ ਕਰਦੇ, ਨੇੜੇ ਲਾਉਂਦੇ, ਮੈਂ ਇੰਨੇ ਬਚਪਨ ਤੋਂ ਲੈ ਕੇ ਇਹਨਾਂ ਦੇ ਕੋਲੇ ਆ, ਮੈਨੂੰ ਨਹੀਂ ਸਮਝਦੇ ਕੁਛ। ਹੁਣ ਮਾੜੀ ਮਾੜੀ ਮਨ ਚ ਈਰਖਾ ਆ ਗਈ। ਗੁਰੂ ਨਾਨਕ ਦੇਵ ਮਹਾਰਾਜ ਨੇ ਅੱਧੀ ਰਾਤ ਨੂੰ ਜਗਾ ਲਏ, ਉੱਠੋ ਪੁਰਖੋ ਅੰਮ੍ਰਿਤ ਵੇਲਾ ਹੋ ਗਿਆ ਇਸ਼ਨਾਨ ਕਰਨਾ। ਬਾਬਾ ਬੁੱਢਾ ਜੀ ਨੇ ਤਾਹਨ ਦੇਖਿਆ ਆਪਣੇ ਸਿਆਣਪ ਨਾਲ, ਅਸਮਾਨ ਵੱਲ ਦੇਖਿਆ ਹੈ। ਮਹਾਰਾਜ ਨਹੀਂ ਤੁਹਾਨੂੰ ਭੁਲੇਖਾ ਲੱਗਦਾ, ਦੇਖੋ ਗੁਰੂ ਨੂੰ ਕਹਿੰਦੇ ਭੁਲੇਖਾ ਲੱਗਦਾ ਤੁਹਾਨੂੰ, ਇਹੀ ਤਾਂ ਗੱਲ ਦੇਖਣੀ ਸੀ ਮਹਾਰਾਜ ਨੇ। ਕਹਿੰਦੇ ਮਹਾਰਾਜ ਨਹੀਂ, ਹਲੇ ਤਾਂ ਅੱਧੀ ਰਾਤ ਆ, ਦੇਖੋ ਖਿੱਤੀਆਂ ਉਹ ਸਾਹਮਣੇ ਨੇ, ਉਹ ਤਾਰੇ ਉੱਥੇ ਨੇ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਅੰਮ੍ਰਿਤ ਵੇਲਾ ਹੈ। ਕਹਿੰਦੇ ਨਹੀਂ ਮਹਾਰਾਜ ਅੱਧੀ ਰਾਤ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਹੈ। ਕਹਿੰਦੇ ਨਹੀਂ ਜੀ ਅੱਧੀ ਰਾਤ ਹੈ। ਕਹਿੰਦੇ ਚੰਗਾ ਸੌਂ ਜਾਓ। ਉਧਰੋਂ ਗੁਰੂ ਅੰਗਦ ਦੇਵ ਜੀ ਨੂੰ ਆਵਾਜ਼ ਮਾਰੀ, ਉੱਠ ਪਾਈ ਪੁਰਖਾ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰਨਾ। ਸਤ ਬਚਨ ਕਹਿ ਕੇ ਉੱਠੇ, ਅਸਮਾਨ ਚ ਨਿਗਾਹ ਮਾਰੀ, ਨੀਂਦ ਵੀ ਨਹੀਂ ਪੂਰੀ ਹੋਈ ਹਲੇ, ਦੇਖਿਆ ਅੱਧੀ ਰਾਤ। ਕਹਿੰਦੇ ਮਹਾਰਾਜ ਅੱਧੀ ਰਾਤ ਹੈ ਹਲੇ ਤਾਂ। ਗੁਰੂ ਨਾਨਕ ਦੇਵ ਜੀ ਕਹਿੰਦੇ ਅੰਮ੍ਰਿਤ ਵੇਲਾ ਹੈ। ਕਹਿੰਦੇ ਹਾਂ ਮਹਾਰਾਜ ਜੀ ਅੰਮ੍ਰਿਤ ਵੇਲਾ ਹੈ, ਮੈਥੋਂ ਗਲਤੀ ਹੋ ਗਈ। ਉਹ ਦੂਜੀ ਵੇਰ ਚ ਹੀ ਮੰਨ ਗਏ, ਕਿਉਂਕਿ ਆਪਾਂ ਤਾਂ ਉਹਦਾ ਹੁਕਮ ਮੰਨਣਾ, ਆਪਾਂ ਤਾਂ ਨਾਲ ਹੀ ਮਿਲ ਜਾਣਾ, ਸੁਰ ਨਾਲ ਸੁਰ ਮਿਲਾ ਦੇਣੀ ਗੁਰਾਂ ਦੇ। ਗੁਰੂ ਕਹਿੰਦੇ ਅੰਮ੍ਰਿਤ ਛਕ ਲੈ ਬਈ। ਉਹ ਇਹ ਕਿਉਂ ਛਕਣਾ ਜੀ? ਮਹਾਰਾਜ ਕਹਿੰਦਾ ਜਾ ਭੋਲਿਆ, ਜਾਂ ਆਪਣੇ ਘਰ ਨੂੰ ਜਾ, ਤੂੰ ਨਹੀਂ ਹਲੇ ਕਾਮਯਾਬ ਹੋ ਸਕਦਾ ਸਿੱਖੀ ਚ। ਜੇ ਦੂਜੇ ਨੂੰ ਕਿਹਾ ਤੂੰ ਅੰਮ੍ਰਿਤ ਛਕ ਲੈ, ਕਹਿੰਦੇ ਸੱਤ ਬਚਨ ਬਾਣੀ ਪੜਿਆ ਕਰ, ਸੱਤ ਬਚਨ ਜੀ, ਤੂੰ ਭਾਈ ਸੇਵਾ ਕਰਿਆ ਕਰ, ਸੱਤ ਬਚਨ ਜੀ, ਕਹਿੰਦੇ ਇਹ ਕਾਮਯਾਬ ਹੋ ਜਾਏਗਾ। ਜਿਹੜਾ ਗੁਰੂ ਦੇ ਬਚਨ ਨੂੰ ਅੱਠ ਬਚਨ ਕਰ ਦਿੰਦਾ ਉਹ ਬੰਦਾ ਕਾਮਯਾਬ ਨਹੀਂ ਹੁੰਦਾ, ਛੇ ਬਚਨ ਕਰਤੇ। ਇਹ ਤਾਂ ਆਮ ਜੀ ਗੱਲ ਹੈ, ਵੈਸੇ ਤਾਂ ਸੱਤ ਸੱਚ ਨੂੰ ਕਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਮੇਰੇ ਬਚਨ ਨੂੰ ਉਲਟਾ ਦਿੰਦੇ ਹੋ, ਮਾੜੀ ਜੀ ਗੱਲ ਕਰਾਂ, ਇਹ ਕਿਉਂ ਡੱਲੇ ਨੇ ਉਲਟਾ ਤੇ? ਦੇਖੋ ਡੱਲਿਆ ਦੂਰ ਤੱਕ ਦੇਖ ਕਿੰਨੇ ਅੰਬ ਲੱਗੇ ਹੋਏ ਨੇ, ਕਹਿੰਦੇ ਕਿੱਥੇ ਮਹਾਰਾਜ, ਕਿਉਂ ਮਖੌਲ ਕਰਦੇ ਹੋ, ਇਹ ਤਾਂ ਅੱਕ ਨੂੰ ਕੁੱਕੜੀਆਂ ਲੱਗੀਆਂ ਹੋਈਆਂ ਨੇ। ਮਹਾਰਾਜ ਕਹਿੰਦੇ ਦੇਖੋ ਡੱਲਿਆ ਕਿੰਨੇ ਅੰਗੂਰ ਲੱਗੇ, ਕਹਿੰਦੇ ਮਹਾਰਾਜ ਇਹ ਤਾਂ ਡੇਲੇ ਲੱਗੇ ਹੋਏ ਨੇ। ਦੇਖੋ ਡੱਲਿਆ ਪਾਣੀ ਦੀਆਂ ਨਦੀਆਂ, ਕਹਿੰਦੇ ਮਹਾਰਾਜ ਇਹ ਤਾਂ ਟਿੱਬੇ ਨੇ। ਮਹਾਰਾਜ ਕਹਿੰਦੇ ਤੂੰ ਚੰਗੀ ਸਿੱਖੀ ਕਮਾਏਗਾ। ਉਹ ਗੁਰੂ ਦੀ ਸੁਰ ਚ ਸੁਰ ਨਹੀਂ ਮਿਲਾਈ, ਤੂੰ ਹਾਂ ਨਹੀਂ ਕਰ ਸਕਿਆ। ਚੰਗਾ ਤੂੰ ਤਾਂ ਹਾਂ ਨਹੀਂ ਕੀਤੀ, ਪਰ ਮੈਂ ਮਾਲਵੇ ਨੂੰ ਮਾਲਵਾ ਬਣਾ, ਮਾਲਵੇ ਦਾ ਅਰਥ ਹੈ ਹਰਾ ਭਰਾ। ਕਹਿੰਦੇ ਮੈਂ ਵਾਕਈ ਮਾਲਵੇ ਨੂੰ ਮਾਲਵਾ ਬਣਾਵਾਂਗਾ, ਹਰਾ ਭਰਾ ਬਣਾਵਾਂਗਾ। ਇੱਥੇ ਨਹਿਰਾਂ ਚੱਲਣਗੀਆਂ, ਇੱਥੇ ਅੰਬ ਲੱਗਣਗੇ, ਇੱਥੇ ਫਲ ਲੱਗਣਗੇ, ਇੱਥੇ ਅੰਗੂਰ ਲੱਗਣਗੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਸੁਰ ਨਾਲ ਸੁਰ ਗੁਰੂ ਦੇ ਨਾਲ ਮਿਲ ਜਾਓ। ਜੇ ਹੁਣ ਗੁਰੂ ਸਾਹਿਬ ਮੈਨੂੰ ਕਹਿ ਦੇਣ, ਤੁਹਾਨੂੰ ਕਹਿ ਦੇਣ ਬਈ ਕਿਸੇ ਕਿੰਨੀ ਠੰਡੀ ਹਵਾ ਚੱਲਦੀ ਹੈ, ਆਪਾਂ ਕਹਾਂਗੇ ਦੱਸ। ਭਾਈ ਜੇਠਾ ਜੀ ਜਿਹੜੇ ਹੋਏ ਜਾਂ ਭਾਈ ਰਾਮਾ ਜੀ, ਗੁਰੂ ਅਮਰਦਾਸ ਜੀ ਦੇ ਵੱਡੇ ਜਮਾਈ ਸੀਗੇ ਜਿਹੜੇ, ਉਹਨਾਂ ਨੇ ਮਹਾਰਾਜ ਨੂੰ ਤਾਂ ਇੰਨਾ ਕਹਿਤਾ, ਕਹਿੰਦੇ ਹੁਣ ਬੁੜੇ ਹੋ ਗਏ, ਦਿਮਾਗ ਕੰਮ ਨਹੀਂ ਕਰਦਾ, ਵਾਰ ਵਾਰ ਕਹੀ ਜਾਂਦੇ ਥੜਾ ਬਣਾ ਥੜਾ ਬਣਾ। ਮੇਰੇ ਖਿਆਲ ਚ ਆਪਣੇ ਵਿੱਚੋਂ ਵੀ ਕਈ ਕਹਿਣਗੇ ਖਾਨੀ ਮਹਾਰਾਜ ਸੱਤਰੇ ਬੱਤਰੇ ਹੋ ਗਏ ਆ, ਇੰਨੀ ਗਰਮੀ ਮੇਰੀ ਜਾਨ ਨਿਕਲ ਰਹੀ ਹੈ, ਕਹਿੰਦੇ ਇਹ ਠੰਡ ਹੈ। ਬਸ ਐਸੇ ਗੱਲ ਦਾ ਹੀ ਭੇਤ ਹੈ, ਜੇ ਇੰਨੀ ਗਰਮੀ ਪੈਂਦੀ ਚ ਸਤਿਗੁਰੂ ਕਹਿਣ ਭਾਈ ਬੜੀ ਠੰਡ ਹੈ, ਤੁਸੀਂ ਕਹੋ ਹਾਂ ਜੀ, ਜਦੋਂ ਹੀ ਠੰਡ ਹੋ ਜਾਊਗੀ। ਮੈਂ ਉਹੀ ਗੱਲ ਜਿਹੜੀ ਨੁਕਤੇ ਦੀ ਗੱਲ ਤਾਂ ਫੜੀ ਨਹੀਂ। ਮਹਾਰਾਜ ਨੇ ਕਿਹਾ ਅੰਮ੍ਰਿਤ ਛਕ ਲਓ ਮੁਕਤ ਹੋ ਜਾਓਗੇ। ਲੈ ਪਤਾਸਿਆਂ ਦੇ ਪਾਣੀ ਨਾਲ ਕੋਈ ਮੁਕਤ ਹੋਇਆ? ਮਹਾਰਾਜ ਕਹਿੰਦੇ ਡੰਗਰ ਦਾ ਡੰਗਰ ਹੀ ਰਹੇਗਾ, ਤੈਨੂੰ ਕੋਈ ਅਕਲ ਨਹੀਂ ਹੈ, ਅਸੀਂ ਤਾਂ ਤੈਨੂੰ ਹੁਣੇ ਮੁਕਤ ਕਰ ਦੇਣਾ ਸੀ, ਪਰ ਤੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਅਸੀਂ ਕੀ ਬੋਲਦੇ ਹਾਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਗੁਰੂ ਦੇ ਨਾਲ ਹੀ ਸੁਰ ਮਿਲਾ ਦਿਓ, ਜਿਵੇਂ ਮਹਾਰਾਜ ਕਹੀ ਜਾਂਦੇ ਉਵੇਂ ਤੁਸੀਂ ਪਿੱਛੇ ਕਹੀ ਜਾਓ। ਮੂਹਰੇ ਬੋਲਣ ਵਾਲਾ ਕਹਿੰਦੇ ਫਲਾਨਾ ਫਲਾਨਾ, ਪਿੱਛੇ ਬੋਲਣ ਵਾਲੇ ਕਹਿੰਦੇ ਜਿੰਦਾਬਾਦ। ਬਸ ਇਹ ਹੋ ਗਈ ਸੁਰ ਚ ਸੁਰ। ਉੱਪਰਲੇ ਲੀਡਰ ਨੇ ਇੱਕ ਬਿਆਨ ਦਿੱਤਾ, ਥੱਲੇ ਵਾਲੇ ਨੇ ਵੀ ਉਹੀ ਦਿੱਤਾ, ਥੱਲੇ ਵਾਲਾ ਵਰਕਰ ਤੱਕ ਇੱਕੋ ਹੀ ਬਿਆਨ ਚੱਲਦਾ ਸਭ ਦਾ, ਫਿਰ ਉਹਦੀ ਪਾਰਟੀ ਦੀ ਏਕਤਾ। ਉਹ ਕਹਿੰਦੇ ਇੱਕ ਸੁਰ ਚ ਬੋਲਦੇ ਸਾਰੇ, ਜਦੋਂ ਗੁਰੂ ਸਾਹਿਬ ਦੀ ਗੱਲ ਆਉਂਦੀ ਉਦੋਂ ਆਪਾਂ ਇੱਕ ਸੁਰ ਚ ਬੋਲਦੇ ਹੀ ਨਹੀਂ, ਉਦੋਂ ਆਪਣੀਆਂ ਸੌ ਸੁਰਾਂ ਵੱਜ ਰਹੀਆਂ ਨੇ, ਆਹ ਨਹੀਂ ਠੀਕ, ਐ ਨਹੀਂ ਠੀਕ, ਆਹ ਨਿਤਨੇਮ ਨਹੀਂ, ਇੰਨਾ ਨਹੀਂ ਗਾ, ਪਤਾ ਨਹੀਂ ਕਿੰਨੀਆਂ ਗੱਲਾਂ ਆਪਾਂ ਬੋਲਦੇ ਹਾਂ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਲੱਗਾ ਸੋ ਪ੍ਰਵਾਨ, ਉਹੀ ਪ੍ਰਵਾਨ ਹੈ ਜਿਹਦੇ ਨਾਲ ਜੁੜਿਆ ਉਹਦੇ ਨਾਲ ਹੀ ਮਿਲ ਜਾ, ਇਸ ਮਿਲਾ ਉਹਦੇ ਨਾਲ ਸੁਰ ਮਿਲਾ ਲਾ ਆਪਣੀ। ਪਰ ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ ਜੀਵਾਂ ਦੇ ਵੱਸ ਨਹੀਂ ਨਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਮਹੱਲਾ ਦੂਜਾ ਜੋ ਜੀ ਹੋਏ ਸੋ ਉਗਵੈ। ਕਹਿੰਦੇ ਅਸਲ ਵਿੱਚ ਜਿਹੜੀ ਬੰਦੇ ਦੇ ਜੀ ਚਿੱਤ ਵਿੱਚ ਗੱਲ ਹੁੰਦੀ ਆ ਉਹ ਉਗਵੈ, ਉਹ ਬਾਹਰ ਨੂੰ ਨਿਕਲ ਆਉਂਦੀ ਆ, ਫਿਰ ਉਹਦੇ ਤੇ ਉਹ ਪਰਦੇ ਪਾਉਣ ਨੂੰ ਕਰਦਾ ਵੀ ਮੈਂ ਗੱਲ ਗਲਤ ਕਹਿ ਤਾਂ ਬੈਠਾ, ਪਰਦਾ ਪਾਵਾਂ, ਹੁਣ ਕਿੱਥੇ ਪਰਦਾ ਪੈਂਦਾ। ਮੂੰਹ ਕਾ ਕਹਿਆ ਵਾਓ, ਮੂੰਹ ਦੇ ਕਹੇ ਹੋਏ ਨਾਲ ਹੁਣ ਕੋਸ਼ਿਸ਼ ਕਰਦਾ ਪਰਦਾ ਪਾਉਣ ਦੀ, ਵੀ ਮੂੰਹ ਚੋਂ ਤਾਂ ਗੱਲ ਇਹੋ ਜਿਹੀ ਨਿਕਲ ਗਈ ਗਲਤ, ਹੁਣ ਪਰਦਾ ਪਾਉਣ ਦਾ ਯਤਨ ਕਰਦਾ ਜੀਵ, ਪਰ ਅਸਲੀਅਤ ਵਿੱਚ ਇਹਦੇ ਅੰਦਰੋਂ ਉਹੀ ਗੱਲ ਨਿਕਲਦੀ ਹੈ ਜਿਹੜੀ ਗੱਲ ਇਹਦੇ ਹਿਰਦੇ ਵਿੱਚ ਵਸੀ ਹੁੰਦੀ ਹੈ। ਬੀਜੇ ਵੇਖ ਮੰਗਾ ਅੰਮ੍ਰਿਤ ਵੇਖੋ ਇਹੋ ਨਿਆਉ। ਕਹਿੰਦੇ ਜ਼ਹਿਰ ਬੀਜ ਕੇ ਹੁਣ ਅੰਮ੍ਰਿਤ ਮੰਗਦਾ, ਬਾਅਦ ਵਿੱਚ ਅੰਮ੍ਰਿਤ ਮੰਗਦਾ। ਤੈਨੂੰ ਕਿਹਾ ਸੀ ਅੰਮ੍ਰਿਤ ਛਕ ਲੈ, ਅੰਮ੍ਰਿਤ ਬਾਣੀ ਪੜ, ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਰੂਪ ਕੜਾਹ ਪ੍ਰਸ਼ਾਦ ਛਕ, ਅੰਮ੍ਰਿਤ ਵਰਗਾ ਮਿੱਠਾ ਬੋਲ। ਕਿਹਾ ਸੀ ਨਾ ਤੈਨੂੰ ਸ਼ੁਰੂ ਚ, ਸ਼ੁਰੂ ਤੋਂ ਲੈ ਕੇ ਤੂੰ ਬੀਜੇ ਵਿਖ ਸ਼ਰਾਬ ਪੀਤੀ ਨੀ, ਤੰਬਾਕੂ ਨੀ ਖਾਧਾ, ਮੀਟ ਆਂਡਾ ਸ਼ਰਾਬ ਦੱਬੀ ਤੁਰਿਆ ਜਾਂਦਾ, ਮਰਨ ਵੇਲੇ ਕਹੇਗਾ ਅੰਮ੍ਰਿਤ ਲਿਆਓ, ਅੰਮ੍ਰਿਤ ਮੇਰੇ ਮੂੰਹ ਚ ਪਾਓ, ਵੇਖੋ ਇਹੋ ਨਿਆਓ, ਵੇਖੋ ਲੋਕੋ ਇਹ ਸ਼ੁਰੂ ਤੋਂ ਲੈ ਕੇ ਕੀ ਮੂੰਹ ਚ ਬੀਜਦਾ ਆਇਆ, ਤੇ ਅੱਜ ਕਹਿੰਦਾ ਮੇਰੇ ਮੂੰਹ ਕੌੜਾ ਹੋ ਗਿਆ। ਮਰਨ ਵੇਲੇ ਤੇਰੇ ਸਵਾਦ ਵੀ ਮੁੱਕ ਜਾਣੇ, ਛੇ ਦੇ ਛੇ ਤੇਰੀ ਜ਼ਬਾਨ ਕੌੜੀ ਹੋ ਜਾਣੀ ਹੈ,
تیری جبان وچ نام دا رس ہی نہیں رہنا. پھر دیکھو نیاؤ مرن ویلے کہندا منہ میٹھا ہونا چاہیے، امرت نہیں ملتا، میں مر گیا ہوں کچھ نہیں ہونا. ساری زندگی زہر بیج کے مرن ویلے امرت نہیں ملتا ہوں، پہلے تو ہی امرت بیجو، امرت باڑی، واہگرو 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 تائیوں کراؤنے ہیں. یہ بیجی جانا بیجی جانا، پھر آپے کرپا ہو جانی ہے. تا ستگرو مہاراج سچے پاتشاہ کہندے نے اس کر کے نیانے نال انجان بندے نال دوستی ٹھیک نہیں رہندی. محلہ دوجا نال ایانے دوستی کدے نہ آوے راس. یہ جڑے لوگ بخ بیج دے نے نا، وہ جڑے سارا پیچھے پرسنگ کہتا ہے غلط بندیاں دا، اے جے بندیاں دی سنگت نہ کرو، کدے راس نہیں آونی. اے آنے بندے انجان بندے بچیاں والیاں گلاں کردے جڑیاں، عمر پاویں 70 سال ہوئے پاویں 80 سال ہوئے، گلاں نیانے والیاں. اے جے بندے نال کوئی لوڑ ہی نہیں اپاں نوں سانجھ رکھن دی، بچے نال وی دوستی ٹھیک نہیں رہندی. اس پرکار بچیاں ورگے جڑے بندے نے انہاں نال وی دوستی نہیں ٹھیک رہندی. جے ہا جان ہے تے ہو ورت ہے، وہ تو جہا جہ جاند وہ جی ورتدا، انہوں زیادہ گلوں کا تو نہیں پتا ہے. مہاراج دسویں پاتشاہ نے پرشادہ چکیا، جنہ کا پرشادہ بچیا کہنے لے بھائی دیال دیا، دیال سیا پرشادہ پائی شک لیں. دیال سنگھ جن کی اقل سی جہا جانا تہو ورتا، وہ گھر لے گیا. گاؤں کا تایا سلطانی پیر منگتا سی، کہنا تایا جی مہاراج نے پرشادہ دتا بھی شک لو. وہ تایا کہنا آپ کی لوڑ ہے، ایویں آپ ادھر مانتے ہیں، اِسی تو ادھر مانتے ہیں، جہا جانا تہو ورتا. کہنا دھرتی چ دب دے. وہ مہاراج کا پرشاد دھرتی چ دبتا. مہاراج دوجے دن پوچھا کیوں بھائی دیال داس چک لیا پرشادہ؟ بس کی دسا مہاراج، میرا تایا کہندہ دھرتی دب دے. مہاراج کہنے چنگا، جہا پھل تینوں ملنا سی وہ مالوے کی دھرتی نو مل جائے گا ہوں.